ਉਹ ਕਹਿੰਦੇ ਫੇਰ ਕੀ ਹੋ ਗਿਆ? ਕਹਿੰਦੇ ਮਹਾਰਾਜ ਮੈਨੂੰ ਤਾਂ ਬਹੁਤ ਡਰ ਲੱਗਿਆ ਵੀ ਖਾ ਜੂ। ਕਹਿੰਦੇ ਤੁਹਾਨੂੰ ਕਿਉਂ ਨਹੀਂ ਕੁਛ ਕਿਹਾ ਸ਼ੇਰ ਨੇ? ਉਹ ਕਹਿੰਦੇ ਪ੍ਰੇਮੀਆਂ ਦ੍ਰਿਸ਼ਟੀ 'ਚ ਫਰਕ ਹੋਇਆ ਕਰਦਾ, ਇਹ ਸ਼ੇਰ ਵੀ ਸਾਡਾ ਆਪਣਾ ਆਪਾ ਹੀ ਹੈ, ਇਹ ਕੋਈ ਗੈਰ ਨਹੀਂ ਹੈ, ਇੱਕੋ ਹੀ ਜੋਤ ਸਾਰਿਆਂ ਦੇ ਅੰਦਰ ਜਿਵੇਂ ਜ਼ਮਾਨ ਕੇ ਵਿਖੇ ਸਮਸਤੇ ਇੱਕ ਜੋਤ ਹੈ, ਨਾ ਕਾਠ ਹੈ ਨਾ ਬਾੜ ਹੈ ਨਾ ਬਾੜ ਕਾਠ ਹੋਤ ਹੈ, ਸਾਰਿਆਂ ਦੇ ਅੰਦਰ ਇੱਕ ਜੋਤੀ ਪ੍ਰਭੂ ਦਾ ਨਿਵਾਸ ਹੈ। ਅਤੇ ਕਦੇ ਕਹਿੰਦੇ ਦੰਦਾਂ ਨੇ ਆਪਣੀ ਬਾਂਹ ਵੀ ਖਾਧੀ ਹੈ, ਕਦੇ ਆਪਣਾ ਹੱਥ ਵੀ ਖਾਧਾ ਕਿਸੇ ਨੇ। ਕਹਿੰਦੇ ਇਹ ਸਾਰੀ ਸ੍ਰਿਸ਼ਟੀ ਇੱਕੋ ਹੀ ਹੈ, ਇਹ ਦੋ ਨਹੀਂ ਹੈ, ਦੁਆਇਤ ਨਹੀਂ, ਇਹਦੇ ਵਿੱਚ ਇੱਕੋ ਹੀ ਹੈ। ਤੋ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਨੇਤਰ ਖੋਲ੍ਹੇ ਤੇ ਜਦ ਤੋਂ ਸਾਨੂੰ ਦੂਜਾ ਨਹੀਂ ਇਹਦੇ 'ਚ ਦਿਸਦਾ, ਸਾਨੂੰ ਤਾਂ ਇੱਕੋ ਹੀ ਨਜ਼ਰ ਆਉਂਦਾ। ਰਾਮ ਬੋਲੇ ਰਾਮ ਬੋਲੇ
Thank you.
ਕਿਸੇ ਦਾ। ਕਹਿੰਦੇ ਪ੍ਰੇਮੀਆ ਦ੍ਰਿਸ਼ਟੀ ਵਿੱਚ ਫਰਕ ਹੈ, ਤੇਰੀ ਦੋਖ ਦ੍ਰਿਸ਼ਟੀ ਹੈ, ਤੈਨੂੰ ਸ਼ੇਰ ਨਜ਼ਰ ਆਉਂਦਾ ਹੈ, ਅਤੇ ਸਾਨੂੰ ਤਾਂ ਗੁਰੂ ਨਾਨਕ ਤੋਂ ਬਗੈਰ ਪੱਤਾ ਪੱਤੇ ਵਿੱਚ ਹਰ ਥਾਂ ਜਿੱਧਰ ਦੇਖਦੇ ਹਾਂ ਉਹੀ ਨਜ਼ਰ ਆਉਂਦਾ। ਸੋ ਇਹ ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਦੋਂ ਪੂਰਾ ਮਿਲ ਗਿਆ ਫਿਰ ਇਹ ਮਨ ਦਾ ਹਨੇਰਾ ਮਿਟ ਜਾਂਦਾ ਹੈ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਦੇ ਪਾਣੀ ਕੋਏ ਨਾ ਫੁੱਲਾ, ਜਿਨ ਸਗਲੋ ਬਰਮ ਪਛਾ। ਸੋ ਇਸ ਤਰ੍ਹਾਂ ਦੇ ਨਾਲ ਆਪ ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ, ਸੁਰਤ ਸੁੱਤੀ ਪਈ ਹੈ। ਕੋਈ ਬਿਰਲਾ ਹੈ ਜਿਸ ਦੀ ਸੁਰਤ ਜਾਗਦੀ ਹੈ। ਸੋ ਮਹਾਰਾਜ ਨੇ ਇੱਕ ਤਾਂ ਸੁਰਤ ਹੈ, ਦੇਖੋ ਧਿਆਨ ਦੇ ਨਾਲ ਗੱਲ ਸੁਣਿਆ, ਥੋੜ੍ਹੀ ਜਿਹੀ ਔਖੀ ਹੈ। ਆਹ ਜਿਹੜਾ ਸਾਡਾ ਬ੍ਰੇਨ ਹੈ ਨਾ, ਦਿਮਾਗ ਜਿਹਨੂੰ ਕਹਿੰਦੇ ਹਾਂ, ਇਹਦੇ ਵਿੱਚ ਇਲੈਕਟ੍ਰੋਨਿਕਸ ਅਤੇ ਮੈਗਨੇਟ ਦੀਆਂ ਲਹਿਰਾਂ ਚੱਲਦੀਆਂ ਨੇ ਅਰਬਾਂ ਦੀ ਤਾਦਾਦ। ਇਹਦੇ ਵਿੱਚ 15 ਅਰਬ ਸੈੱਲ ਹੈ, ਸਾਡੇ ਸਾਰੇ ਸਰੀਰ ਦੇ ਅੰਦਰ 2 ਖਰਬ 15 ਅਰਬ ਸੈੱਲ ਹੈ। ਇਹਦੇ 'ਚ 15 ਅਰਬ ਸੈੱਲ ਇਕੱਲੇ ਬ੍ਰੇਨ ਵਿੱਚ ਹੈ। ਇਹਦੇ 'ਚ ਖਾਨੇ ਬਣੇ ਹੋਏ ਨੇ, ਮੈਮੋਰੀ ਦਾ ਖਾਨਾ ਹੋਰ ਹੈ, ਦੂਜਾ ਖਾਨਾ ਹੋਰ ਹੈ, ਡਰ ਦਾ ਹੋਰ ਹੈ, ਖੁਸ਼ੀ ਦਾ ਹੋਰ ਹੈ, ਧੋਖਾ ਦੇਣ ਵਾਲਾ ਖਾਨਾ ਹੋਰ ਹੈ। ਉੱਥੇ ਉੱਥੇ ਹੀ ਉਹ ਲਾਈਟ ਚਲੀ ਜਾਂਦੀ। ਇਹ ਜਦ 2 ਕਰੰਟਾਂ ਚੱਲਦੀਆਂ ਨੇ ਬ੍ਰੇਨ ਦੇ ਅੰਦਰ, ਇਹਦੇ 'ਚ ਅਵੇਅਰਨੈਸ ਹੁੰਦੀ ਹੈ, ਅਵੇਕਨਿੰਗ ਆਉਂਦੀ ਹੈ, ਜਾਗਰਤ ਆਉਂਦੀ ਹੈ। ਉਹ ਜਾਗਰਤ ਦੇ ਨਾਲ ਸਾਡੇ ਅੰਦਰ ਇੱਕ ਚੀਜ਼ ਜਾਗਦੀ ਹੈ ਜਿਹਨੂੰ ਅਸੀਂ ਸੁਰਤ ਕਹਿੰਦੇ ਹਾਂ। ਇਹ ਸੁਰਤ ਦੇ ਬੁੱਧੀ ਬਰਾਬਰ ਹੀ ਹੁੰਦੇ ਨੇ। ਇਹਦੇ ਵਿੱਚ ਮੈਂ ਇੱਕਦਮ ਮੈਂ ਆਉਂਦੀ ਹੈ, ਆਪਣਾ ਇੰਡੀਵਿਜੁਅਲਿਜ਼ਮ ਆ ਜਾਂਦਾ ਹੈ, ਅਤੇ ਇਹਨੂੰ ਇਹ ਨਹੀਂ ਪਤਾ ਵੀ ਮੇਰੇ ਬ੍ਰੇਨ ਨੂੰ ਜਿਹੜਾ ਇਹ ਵੇਵਜ਼ ਚਲਾਉਂਦਾ ਹੈ ਵੀ ਇਹ ਵੀ ਕੋਈ ਸੱਤਾ ਹੈ। ਹੁਣ ਸਾਇੰਸਦਾਨ ਇਸ ਗੱਲ 'ਤੇ ਹੈਰਾਨ ਹੋਏ ਨੇ ਵੀ ਮਰਨ ਵਾਲੇ ਦਾ ਬ੍ਰੇਨ ਤਾਂ ਕਾਇਮ ਹੁੰਦਾ, ਇਹ ਇਲੈਕਟ੍ਰੋਨਿਕ ਦੀ ਕਰੰਟਸ ਕਿਉਂ ਨਹੀਂ ਚੱਲਦੀਆਂ ਫਿਰ? ਕਿਉਂਕਿ ਚਲਾਉਣ ਵਾਲਾ ਜਿਹੜਾ ਇਹ ਸਰੀਰ ਦਾ ਬਾਜਾ ਵਜਾਉਂਦਾ ਸੀ, ਵਿੱਚੋਂ ਨਿਕਲ ਗਿਆ ਇਹਦੇ। ਮਰਨ ਹਾਰੇ ਜੀਰਾ ਨਹੀਂ, ਮਰਦਾ ਕੀ ਹੈ? ਮੂਈ ਸੁਰਤ ਬਾਦ ਹੰਕਾਰ। ਆਹ ਜਿਹੜੀ ਸਾਡੇ 'ਚ ਹੁਣ ਸੁਰਤ ਹੈ ਨਾ, ਇਹ ਸੁਰਤ ਨੇ ਮੈਂ ਬਣਾ ਲਿਆ ਵੀ ਮੈਂ ਬਰਿਆਮ ਸਿੰਘ ਹਾਂ, ਮੈਂ ਫਲਾਣੇ ਨੰਬਰ ਕੋਠੀ 'ਚ ਰਹਿਣਾ, ਮੈਂ ਫਲਾਣੇ ਥਾਂ ਰਹਿਣਾ। ਇਹ ਜਿਹੜੀ ਸੁਰਤ ਹੈ ਇਹ ਕੌਸਮਿਕ ਸੁਰਤ ਨਹੀਂ ਹੈ, ਇਹ ਪਿੰਡੀ ਸੁਰਤ ਹੈ, ਇਹ ਸਰੀਰ ਦੀ ਸੁਰਤ ਹੈ। ਇਹਨੂੰ ਮਹਾਰਾਜ ਹੋਮੇ ਦੀ ਸੁਰਤ ਕਹਿੰਦੇ। ਜਿਹੜੀ ਬ੍ਰਹਮੰਡੀ ਸੁਰਤ ਹੈ ਉਹ ਕੌਸਮਿਕ ਦੀ ਸੁਰਤ, ਉਹ ਆਤਮਿਕ ਮੰਡਲ ਦੀ ਸੁਰਤ ਹੈ। ਉੱਥੇ ਹੋਰ ਤਰ੍ਹਾਂ ਸੋਚ ਹੁੰਦਾ, ਇੱਥੇ ਹੋਰ ਤਰ੍ਹਾਂ ਸੋਚ ਹੁੰਦਾ। ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਹਨ। ਸਾਹਿਬ ਆਹ ਜਿਹੜੀ ਸੁਰਤ ਹੈ ਨਾ ਸਰੀਰ ਦੀ, ਵੀ ਮੈਂ ਫਲਾਣਾ ਸਿੰਘ ਹਾਂ, ਮੈਂ ਇਹ ਗੋਰਾ, ਮੈਂ ਕਾਲਾ, ਮੈਂ ਬਹੁਤ ਪੜ੍ਹਿਆ ਹੋਇਆ, ਮੈਂ ਬੜਾ ਗਿਆਨੀ ਹਾਂ, ਮੈਂ ਸੰਤ ਹਾਂ, ਮੈਂ ਅਮੀਰ ਹਾਂ, ਮੈਂ ਗਰੀਬ ਹਾਂ, ਮੈਂ ਹਿੰਦੁਸਤਾਨ ਦੇ ਰਹਿਣ ਵਾਲਾ, ਇਹ ਸੁਰਤ ਜਿਹੜੀ ਹੈ ਇਹ ਹਉਮੈ ਦੀ ਸੁਰਤ ਹੈ, ਜਿਹਨੂੰ ਮਹਾਰਾਜ ਨੇ ਕਿਹਾ ਵੀ ਇਹਨੂੰ ਤੂੰ ਭੁਲਾ ਦੇ, ਇਹ ਸੁਰਤ ਨਾ ਰੱਖ, ਇਹ ਸੁਰਤ ਤੈਨੂੰ ਫਸਾਈ ਫਿਰਦੀ ਹੈ। ਸੋ ਜੋ ਕੌਸਮਿਕ ਸੁਰਤ ਹੈ, ਜਦੋਂ ਉਹ ਸੁਰਤ ਜਾਗ ਜਾਂਦੀ ਹੈ, ਮਨ ਮੇਰੇ ਜਿਹਨੇ ਆਪਣਾ ਭਰਮ ਗਵਾਤਾ ਅਤੇ ਇਸਦੇ ਭਾਣੇ ਕੋਈ ਨਾ ਭੁੱਲਾ, ਜਿਹਨ ਸਗਲੋਂ ਬ੍ਰਹਮ ਪਛਾਤਾ, ਅਤੇ ਉਹ ਜਦੋਂ ਸੁਰਤ ਜਾਗਦੀ ਹੈ ਉਸ ਵੇਲੇ ਜਾਗ ਆ ਜਾਂਦੀ ਹੈ, ਨੇਤਰ ਖੁੱਲ ਜਾਂਦੇ ਨੇ, ਖੁੱਲੇ ਹੋਏ ਫਿਰ ਆਪਣਾ ਪਤਾ ਲੱਗ ਜਾਂਦਾ ਮੈਂ ਕੌਣ, ਕਿਉਂ ਜਾਗ ਆ ਗਈ, ਜਾਗ ਸੁੱਤੇ ਪਏ ਨੂੰ ਪਤਾ ਹੀ ਨਹੀਂ, ਨਰਕ ਤੇਗ ਸੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਵਿਛਰ ਦੁੱਖ ਪਾਇਆ, ਸੋਗਤ ਪਈ ਹਮਾਰ, ਤਖ਼ਤ ਦੇ ਉੱਤੇ ਬੈਠਾ ਅਤੇ ਦੁਖੀ ਕਿੰਨਾ ਹੋ ਰਿਹਾ। ਐਸਾ ਮਹਾਂਪੁਰਸ਼ ਦੱਸਿਆ ਕਰਦੇ ਸੀ ਕਿ ਰਾਜਾ ਸੀ, ਉਹ ਆਪਣੇ ਤਖ਼ਤ 'ਤੇ ਬੈਠਾ ਹੈ, ਜਿਸਦਾ ਨਾਮ ਜਨਕ ਸੀ, ਅਤੇ ਥੋੜ੍ਹੀ ਜਿਹੀ ਉਂਘ ਆ ਗਈ, ਉਂਘ ਆਉਂਦੀ ਸਾਰ ਕੀ ਦੇਖਦਾ ਵੀ ਉਹਦੇ ਉੱਤੇ ਦੂਸਰੇ ਰਾਜੇ ਨੇ ਹੱਲਾ ਕਰ ਦਿੱਤਾ ਅਤੇ ਉਹਦਾ ਰਾਜ ਖੋਲ੍ਹਿਆ ਅਤੇ ਉਹਨੂੰ ਬੇਇੱਜ਼ਤ ਕਰਕੇ ਕੱਢ ਦਿੱਤਾ, ਹੁਕਮ ਕਰ ਦਿੱਤਾ ਕਿ ਇਸ ਨੂੰ ਕੋਈ ਪਾਣੀ ਨਾ ਦਿਓ, ਕੋਈ ਰੋਟੀ ਨਾ ਦਿਓ, ਜੋ ਇਸ ਦੀ ਬੇਇੱਜ਼ਤੀ ਕਰੇਗਾ ਉਹਦੇ ਉੱਤੇ ਮੈਂ ਸਾਰਿਆਂ ਨਾਲੋਂ ਪ੍ਰਸੰਨ ਹੋਵਾਂ। ਸੋ ਬੇਇੱਜ਼ਤੀ ਹੁੰਦੀ ਜਾਂਦੀ ਹੈ, ਜਿਹਨਾਂ ਲੋਕਾਂ ਦਾ ਇਸ ਨੇ ਭਲਾ ਕਰਿਆ ਸੀ ਉਹਨਾਂ ਉਹ ਵੀ ਸਾਰੇ ਇਸ ਦੀ ਬੇਇੱਜ਼ਤੀ ਕਰਦੇ ਨੇ। ਬਹੁਤ ਅਫਸੋਸ ਵਿੱਚ ਹੈ, ਦੋ ਤਿੰਨ ਦਿਨ ਇਸੇ ਤਰ੍ਹਾਂ ਨੰਗੇ ਪੈਰੀਂ ਤੁਰਦਾ ਤੁਰਦਾ ਅਖੀਰ ਦੂਸਰੇ ਰਾਜ ਵਿੱਚ ਚਲਿਆ ਗਿਆ। ਉੱਥੇ ਜਾ ਕੇ ਜਦੋਂ ਅੱਗੇ ਗਿਆ ਤਾਂ ਇੱਕ ਬੇਰੀ ਦਾ ਮੁੱਢ ਸੀ, ਉਹਦੇ ਉੱਤੇ ਬੈਠ ਗਿਆ, ਉੱਥੇ ਆਪਣੀ ਹਾਲਤ ਨੂੰ ਦੇਖ ਕੇ ਰੋ ਰਿਹਾ, ਕੇਸ ਖਿੰਡੇ ਹੋਏ ਨੇ, ਭੁੱਖਾ ਤਿਹਾਇਆ ਮਰਿਆ ਹੋਇਆ। ਤਾਂ ਉਸ ਵੇਲੇ ਕੋਈ ਪ੍ਰੇਮੀ ਆਇਆ, ਉਸਨੇ ਆ ਕੇ ਪੁੱਛਿਆ ਵੀ ਕੀ ਗੱਲ ਪੁਰਸ਼ਾ, ਤੂੰ ਇੰਨਾ ਰੋਣਾ ਹੈ? ਕਹਿਣ ਲੱਗਿਆ ਮੈਂ ਰਾਜਾ ਜਨਕ ਹਾਂ, ਆਹ ਮੇਰਾ ਹਾਲ ਹੋ ਗਿਆ, ਬੁਰਾ ਹਾਲ, ਰਾਜ ਖੋ ਲਿਆ, ਰਾਣੀਆਂ ਮੇਰੀਆਂ ਰਹਿ ਗਈਆਂ, ਸਾਰਾ ਪਰਿਵਾਰ ਰਹਿ ਗਿਆ, ਕਿਸੇ ਨੇ ਮੇਰੀ ਹਮਦਰਦੀ ਨਹੀਂ ਕਰੀ ਅਤੇ ਮੈਂ ਬਹੁਤ ਦੁਖੀ ਹੋ ਕੇ ਇੱਥੇ ਪਹੁੰਚਿਆ, ਭੁੱਖਾ ਤਿਹਾਇਆ ਮਰਿਆ। ਕਹਿੰਦੇ ਉਹ ਦੇਖ ਸਾਹਮਣੇ ਛੇਤਰ, ਉੱਥੇ ਚਲਿਆ ਗਿਆ ਅਤੇ ਉੱਥੇ ਜਾ ਕੇ ਪ੍ਰਸ਼ਾਦਾ ਲੈ ਲਿਆ, ਲਾਈਨ 'ਚ ਖੜ੍ਹ ਗਿਆ, ਫਰੀ ਮਿਲਦਾ ਲੰਗਰ ਹੈ। ਸੋ ਉੱਥੇ ਚਲਿਆ ਗਿਆ, ਲਾਈਨ 'ਚ ਖੜ੍ਹ ਗਿਆ, ਜਦੋਂ ਵਾਰੀ ਆਈ ਤਾਂ ਖਿਚੜੀ ਗਰਮ ਹੈ, ਉਹ ਕਹਿੰਦੇ ਕਾਹਦੇ 'ਤੇ ਪਵਾਏਗਾ, ਕੋਈ ਬਰਤਨ ਲੈ ਕੇ ਆ। ਕਹਿੰਦਾ ਹੱਥਾਂ 'ਤੇ ਪਾ ਦਿਓ, ਕਹਿੰਦੇ ਗਰਮ ਹੈ, ਸਹਿ ਨਹੀਂ ਹੁੰਦੀ ਹੱਥਾਂ, ਬਰਤਨ ਹੁਣ ਲੈਣ ਜਾਂਦਾ, ਬਰਤਨ ਕੋਈ ਮੁਫਤ ਨਹੀਂ ਦਿੰਦਾ, ਰਾਜਾ ਭਿਖਾਰੀ ਬਣ ਗਿਆ, ਮੰਗਦਾ ਫਿਰਦਾ। 19 ਕੌਡੀਆਂ ਮਿਲੀਆਂ ਉਸਨੂੰ, 19 ਕੌਡੀਆਂ ਦਾ ਜਾ ਕੇ ਇੱਕ ਕਸੋਰਾ ਖਰੀਦਿਆ, ਖਰੀਦ ਕੇ ਜਦ ਦੁਬਾਰਾ ਉਹਦੀ ਵਾਰੀ ਆਈ, ਫਿਰ ਆਇਆ, ਜਦ ਨੂੰ ਸਾਰੀ ਖਿਚੜੀ ਮੁੱਕ ਗਈ। ਉਸ ਵੇਲੇ ਤਰਲੇ ਕਰਦਾ ਵੀ ਮੈਂ 3 ਦਿਨਾਂ ਦਾ ਭੁੱਖਾ, ਕਿਰਪਾ ਕਰੋ ਮੈਨੂੰ ਜ਼ਰੂਰ ਕੁਛ ਦਿਓ, ਕੁਛ ਨਾ ਕੁਛ ਦਿਓ। ਉਸ ਵੇਲੇ ਤਰਸ ਆਇਆ, ਉਸਨੇ ਖੁਰਚਣ ਖੁਰਚ ਕੇ ਉਸਨੇ ਪਾ ਦਿੱਤੀ, ਕਹਿੰਦੇ ਜਾ ਉੱਥੋਂ ਘਿਓ ਲੈ ਲੈ। ਘਿਓ ਵਾਲਾ ਜਦ ਇਹਨੇ ਹੱਥ ਅੱਗੇ ਕੱਢਿਆ, ਘਿਓ ਵਾਲੇ ਦੇ ਹੱਥ ਹਿੱਲ ਗਿਆ, ਘਿਓ ਥੱਲੇ ਗਿਰ ਗਿਆ, ਉਹਨੇ ਡਾਂਟਾਂ ਪਾ ਦੀਆਂ, ਬਹੁਤ ਡਾਂਟ ਪਾਈ। ਇਹਨੇ ਕਿਹਾ ਮੇਰੇ 'ਤੇ ਲੰਘਣੀ ਨਹੀਂ, ਕੌੜੀ ਹੈ, ਰਹਿਮ ਕਰ ਮੈਨੂੰ ਇੱਕ ਚਮਚਾ ਦੇ। ਉਹ ਚਮਚਾ ਲੈ ਪਵਾ ਕੇ ਜਦੋਂ ਖਾਣ ਲੱਗਿਆ, ਉੱਥੇ ਉਹਨੇ ਆਵਾਜ਼ ਮਾਰੀ, ਕਹਿੰਦਾ ਇੱਥੇ ਨਹੀਂ, ਅੱਗੇ ਚੱਲ, ਅੱਗੇ ਚੱਲ। ਅੱਗੇ ਗਿਆ ਤਾਂ ਉੱਥੇ ਮੂੰਹ 'ਚ ਬੁਰਕੀ ਪਾਉਣ ਲੱਗਿਆ, ਉੱਧਰੋਂ ਦੋ ਸਾਹ ਭਿੜ ਪਏ ਅਤੇ ਫੇਟ ਦੇ ਵਿੱਚ ਆ ਗਿਆ, ਝਟਕਾ ਲੱਗਿਆ, ਜਾਗ ਆ ਗਈ, ਹੈਰਾਨ ਹੋ ਗਿਆ ਵੀ ਮੈਂ ਤਾਂ ਤਖ਼ਤ 'ਤੇ ਬੈਠਾ, ਆਹ ਹੋਇਆ ਕੀ? ਇਹ ਸੁਪਨੇ ਦਾ ਅਧਿਆਸ ਠੀਕ ਉਸੇ ਤਰ੍ਹਾਂ ਹੋ ਗਿਆ ਜਿਵੇਂ ਸਾਡੇ ਉੱਤੇ ਅਧਿਆਸ ਹੋ ਗਿਆ, ਅਧਿਆਸ ਕਹਿੰਦੇ ਨੇ ਅਸਰ ਨੂੰ, ਇੰਨਾ ਡੂੰਘਾ ਅਸਰ ਪੈ ਗਿਆ, ਸਾਨੂੰ ਨਹੀਂ ਪਤਾ ਲੱਗਦਾ, ਲੱਖ ਯਤਨ ਕਰੀ ਜਾਓ, ਲੱਖ ਬਾਣੀ ਸੁਣੀ ਜਾਓ, ਨਹੀਂ ਪਤਾ ਲੱਗਦਾ, ਉੱਥੇ ਦੇ ਉੱਥੇ ਰਹਿੰਦੇ, ਮੈਂ ਸਾਡੀ ਖਤਮ ਨਹੀਂ ਹੁੰਦੀ ਹੈ, ਗਿਆ ਅਸਲੀ ਚੀਜ਼ ਤਾਂ ਅਸੀਂ ਸਮਝਦੇ ਹੀ ਨਹੀਂ ਹਾਂ। ਗੁਰੂ ਸਾਹਿਬ ਸਮਝਾਉਂਦੇ ਜਾਂਦੇ ਨੇ, ਵਾਰ ਵਾਰ ਉਪਦੇਸ਼ ਦਿੰਦੇ ਨੇ, ਲੇਕਿਨ ਸਾਡੇ 'ਤੇ ਕੋਈ ਅਸਰ ਨਹੀਂ ਹੋ ਰਿਹਾ, ਉੱਥੇ ਦੇ ਉੱਥੇ ਖੜ੍ਹੇ ਹਾਂ, ਉਹੀ ਕਲਾ, ਉਹੀ ਨਿੰਦਿਆ, ਉਹੀ ਚੁਗਲੀ, ਉਹੀ ਈਰਖਾ, ਉਹੀ ਮੈਂ, ਉਹੀ ਮੇਰੀ, ਉਹੀ ਡਰ, ਉਹੀ ਆਸਾ, ਉਹੀ ਅੰਦੇਸ਼ਾ, ਇਹਦੇ ਵਿੱਚੋਂ ਨਿਕਲੇ ਨਹੀਂ ਸਕਦੇ ਕਿਉਂਕਿ ਉਪਦੇਸ਼ ਦੀ ਕਮਾਈ ਨਹੀਂ ਕਰਦੇ। ਸੋ ਅਧਿਆਸ ਹੋ ਗਿਆ, ਪੱਕ ਗਿਆ ਅਧਿਆਸ, ਹੁਣ ਸਮਝ ਨਹੀਂ ਆਉਂਦੀ। ਸਾਰੇ ਭਾਰਤ ਵਰਸ਼ ਦੇ ਵਿਦਵਾਨ ਬੁਲਾ ਦੇ ਅਤੇ ਇੱਕੋ ਹੀ ਬਾਤ ਕਹੀ ਜਾਂਦਾ ਵੀ ਆਹ ਸੱਚਾ ਕੋ ਸੱਚਾ, ਹੁਣ ਜਵਾਬ ਕੀ ਦੇਵੇ, ਗੱਲ ਖੋਲ੍ਹ ਕੇ ਨਹੀਂ ਕਰਦਾ। ਸਾਰੇ ਹੈਰਾਨ ਹੋ ਗਏ, ਕਹਿੰਦੇ ਇਹਦਾ ਜਵਾਬ ਕੀ ਦੇਈਏ, ਜਾਣ ਕਿਸੇ ਨੂੰ ਦਿੰਦਾ ਨਹੀਂ। 8 ਸਾਲ ਲੰਘੇ, 8 ਸਾਲ ਤੋਂ ਬਾਅਦ ਇੱਕ ਬ੍ਰਹਮਚਾਰੀ ਆਇਆ ਕੋਈ 8-10 ਸਾਲ ਦਾ। ਉਹਦੇ ਸਰੀਰ ਵਿੱਚ 8 ਵਲ ਪੈਂਦੇ ਸੀ, ਲੱਤਾਂ ਕਿਧਰੇ ਨੂੰ ਜਾਂਦੀਆਂ ਸੀ, ਝਾਕਦਾ ਕਿਧਰੇ ਨੂੰ ਸੀ, ਅੱਖਾਂ ਦਾ ਡੇਲੇ ਕਿਧਰੇ ਨੂੰ ਸੀ, ਮੂੰਹ ਕਿਧਰੇ ਨੂੰ ਸੀ, ਤੁਰਦਾ ਸੀ, ਵਲ ਪੈਂਦੇ ਸੀ। ਸਮਾਂ ਲੱਗੀ ਹੋਈ ਹੈ ਅਤੇ ਜਿਸ ਵਕਤ ਆ ਕੇ ਸਮਾਧਾਨ ਕਰਾਉਣ ਲੱਗਿਆ ਸੰਸੇ ਦਾ ਵੀ ਇਹ ਸੱਚਾ ਕੋ ਸੱਚਾ, ਉਸ ਵੇਲੇ ਸਭਾ ਵਾਲੇ ਸਾਰੇ ਹੀ ਹੱਸ ਪਏ। ਉਹਦੇ ਮੁੱਖ ਤੋਂ ਇੱਕ ਕਰੜਾ ਸ਼ਬਦ ਨਿਕਲ ਗਿਆ, ਕਹਿੰਦਾ ਰਾਜਨ, ਇਹ ਚਮਾਰਾਂ ਤੋਂ ਤੂੰ ਅਧੈਨ ਆਪਣਾ ਸਮਾਧਾਨ ਕਰਾ ਰਿਹਾ ਸੀ, ਇਹਨਾਂ ਤੋਂ ਪੁੱਛਦਾ ਸੀ। ਉਹ ਸਾਰੇ ਨਾਰਾਜ਼ ਹੋ ਗਏ, ਕਹਿਣ ਲੱਗੇ ਇਸ ਬੱਚੇ ਨੂੰ ਬੰਦ ਕਰੋ, ਕਹੀ ਜੀ ਬਾਤ ਕਹਿੰਦੇ। ਉਸ ਵੇਲੇ ਉਹ ਕਹਿਣ ਲੱਗਿਆ, ਦੇਖੋ ਸੰਤ ਜਣੋ, ਮੈਂ ਸੰਤ ਸਮਝ ਕੇ ਤੁਹਾਨੂੰ ਪਹਿਲਾਂ ਨਮਸਕਾਰ ਕਰੀਏ, ਪਰ ਤੁਹਾਡਾ ਤਾਂ ਦੇਹ ਦੇ ਆਸੇ ਨਹੀਂ ਟੁੱਟਿਆ ਹਾਲ ਤੱਕ। ਤੁਸੀਂ ਮੇਰੇ ਦੇਹ ਨੂੰ ਦੇਖ ਕੇ, ਸਰੀਰ ਦੇ ਵਿੰਗ ਦੇਖ ਕੇ ਹੱਸੇ ਹੋ, ਮੇਰੇ ਸਰੀਰ ਦੇ ਵਿੱਚ ਵਿੰਗ, ਮੇਰੀ ਆਤਮਾ 'ਚ ਤਾਂ ਕੋਈ ਵਿੰਗ ਨਹੀਂ ਹੈ। ਜੇ ਗੰਨਾ ਵਿੰਗਾ ਤਲਿੰਗਲਾ ਹੋਵੇ, ਉਹਦੇ ਰਸ ਵਿੱਚ ਤਾਂ ਕੋਈ ਵਿੰਗ ਨਹੀਂ ਹੋਇਆ ਕਰਦਾ, ਅਤੇ ਤੁਸੀਂ ਮੇਰਾ ਚਮੜਾ ਦੇਖਿਆ, ਇਸ ਕਰਕੇ ਮੈਂ ਚਮਾਰ ਤੁਹਾਨੂੰ ਕਹਿਤਾ। ਲੋਹੇ ਨੂੰ ਦੇਖਣ ਵਾਲੇ ਨੂੰ ਲੁਹਾਰ ਕਹਿੰਦੇ ਨੇ, ਲੱਕੜੀ ਨੂੰ ਦੇਖਣ ਵਾਲੇ ਨੂੰ ਤਰਖਾਣ ਕਹਿੰਦੇ ਨੇ। ਸੋ ਤੁਸੀਂ ਮੇਰੇ ਚਮੜੇ ਨੂੰ ਦੇਖ ਕੇ ਹੱਸੇ ਹੋ, ਅਤੇ ਮੈਂ ਸਮਝਿਆ ਸੀ ਵੀ ਗਿਆਨਵਾਨ ਬੈਠੇ ਨੇ ਸਾਰੇ, ਦੇਹ ਅਧਿਆਸ ਤੋਂ ਉੱਪਰਲੇ ਲੋਕ ਬੈਠੇ ਨੇ, ਅਤੇ ਤੁਸੀਂ ਤਾਂ ਦੇਹ ਅਧਿਆਸ ਵਿੱਚ ਫਸੇ ਹੋਏ ਹੋ। ਸੋ ਇਸ ਕਰਕੇ ਮੈਂ ਗੱਲ ਕਰੀ ਹੈ, ਮਾਫ਼ ਕਰਨਾ ਮੈਨੂੰ, ਮੈਂ ਛੋਟਾ ਵੱਡੀ ਬਾਤ ਕਹਿ ਦਿੱਤੀ। ਸਾਰਿਆਂ ਨੇ ਮੂੰਹ 'ਚ ਉਂਗਲ ਲੈ ਲਈ ਵੀ ਦੇਖੋ ਠੀਕ ਹੈ ਇਹਦੀ ਬਾਤ, ਸਾਡਾ ਜੋ ਗਿਆਨ ਹੈ ਉਹ ਗੱਲਾਂ ਬਾਤਾਂ ਦਾ ਗਿਆਨ ਤਾਂ ਹੈਗਾ, ਇਹਦੇ ਮੁਕਾਬਲੇ ਤਾਂ ਕੋਈ ਆ ਨਹੀਂ ਸਕਦਾ, ਪਹੁੰਚ ਨਹੀਂ ਸਕਦਾ, ਪਰ ਪ੍ਰੈਕਟਿਸ ਵਿੱਚ ਨਹੀਂ ਹੈ। ਅਸੀਂ ਦੇਹ ਅਧਿਆਸ ਕਰਕੇ ਇਹਦੀ ਦੇਹ ਨੂੰ ਦੇਖ ਕੇ ਹੱਸੇ। ਤਾਂ ਰਾਜੇ ਨੂੰ ਕਹਿਣ ਲੱਗੇ ਸਵਾਲ ਕਰੋ। ਉਹ ਕਹਿੰਦੇ ਇਹ ਸੱਚਾ ਕੋ ਸੱਚਾ, ਕਹਿੰਦੇ ਇਸੇ ਤਰ੍ਹਾਂ ਜਵਾਬ ਦੇ ਦੇਵਾਂ, ਕਹਿੰਦੇ ਇਹ ਵੀ ਝੂਠਾ ਉਹ ਵੀ ਝੂਠਾ, ਸਮਝ ਗਿਆ? ਕਹਿੰਦਾ ਨਾ ਸਮਝਿਆ ਨਹੀਂ। ਕਹਿੰਦੇ ਫਿਰ ਖੋਲ੍ਹ ਕੇ ਸਵਾਲ ਕਰ, ਖੋਲ੍ਹ ਕੇ ਜਵਾਬ ਦੇਵਾਂ। ਰਾਜਾ ਸ਼ਰਮ ਦਾ ਮਾਰਿਆ ਖੋਲ੍ਹ ਕੇ ਆਪਣੀ ਹਾਲਤ ਨਹੀਂ ਦੱਸਦਾ ਵੀ ਮੇਰੇ ਨਾਲ ਆਹ ਹੋਈ ਹੈ, ਅਤੇ ਅਧਿਆਸ ਇੰਨਾ ਪਰਪੱਕ ਹੋ ਗਿਆ ਉਹ ਸੁਪਨੇ ਦੀ ਹਾਲਤ ਨੂੰ ਸੱਤ ਮੰਨਦਾ। ਸੋ ਇਹਨਾਂ ਨੇ ਆਪ ਹੀ ਦੱਸਿਆ, ਕਹਿਣ ਲੱਗੇ ਅਸ਼ਟਾਵਕਰ, ਕਹਿਣ ਲੱਗੇ ਇਹ ਮਹਾਂਪੁਰਸ਼ਾਂ ਦੀ ਸਭਾ ਜ ਬੈਠੇ ਹੋ, ਪ੍ਰਤਿਸ਼ਠ ਪੁਰਸ਼ ਹੋ, ਇਸ ਰਾਜੇ ਨੂੰ ਇੱਕ ਵਾਰੀ ਸੁਪਨਾ ਆਇਆ, ਸੁਪਨੇ ਦੇ ਵਿੱਚ ਇਹਦਾ ਰਾਜਭਾਸ ਖੁੱਸ ਗਿਆ, ਬਹੁਤ ਬੁਰੀ ਹੋਈ ਇਹਦੇ ਨਾਲ, ਅਤੇ ਇੰਨਾ ਸੁਪਨਾ ਡੂੰਘਾ ਚਲਿਆ ਗਿਆ, ਇਸ ਨੂੰ ਹੁਣ ਪਤਾ ਨਹੀਂ ਹੈ ਵੀ ਉਹ ਸੁਪਨਾ ਸੀ। ਸੋ ਸਾਡਾ ਜੋ ਜਵਾਬ ਹੈ, ਇਹ ਜਿਹੜਾ ਜੀਵਨ ਜਿਹੜਾ ਤੁਸੀਂ ਗੁਜ਼ਾਰ ਰਹੇ ਹੋ ਇਹ ਵੀ ਸੁਪਨਾ ਹੈ, ਅਤੇ ਜਿਹੜਾ ਇਹਨੇ ਸੁਪਨਾ ਦੇਖਿਆ ਉਹ ਵੀ ਸੁਪਨਾ ਹੈ। ਮਹਾਰਾਜ ਇਸ ਤਰ੍ਹਾਂ ਪ੍ਰਮਾਣ ਕਰ ਦਿੰਦੇ ਜਗ
ਜੀਵਨ ਐਸਾ ਜੀ
ਜਿਹੜਾ ਕੁਛ ਤੂੰ ਦੇਖ ਰਿਹਾ ਹੈ ਇਹ ਵੀ ਸੁਪਨਾ ਹੈ, ਇਹ ਲੰਮਾ ਸੁਪਨਾ ਹੈ। ਜੇ ਸੁਪਨਾ ਨਾ ਹੋਵੇ ਫਰੀਦਾ ਕਿੱਥੇ ਪੈਂਦੇ, ਮਾਪਿਆਂ ਜਿਨੀ ਤੂੰ ਜਾਣੇ ਹੋਏ ਤੈ ਪਾਸੋਂ ਇਹ ਲੱਗ ਗਏ, ਤੂੰ ਅਜੇ ਨਾ ਪੀਣੇ। ਇਹ ਵੀ ਸੁਪਨਾ ਹੈ ਭਾਈ, ਉਹ ਵੀ ਸੁਪਨਾ ਹੈ, ਦੋਏ ਸੁਪਨੇ ਨੇ। ਸੋ ਇਸ ਕਰਕੇ ਜੋ ਸੱਤ ਅਵਸਥਾ ਹੈ ਉਹ ਸੁਪਨੇ ਦੀ ਅਵਸਥਾ ਤੋਂ ਉੱਪਰ ਹੋਇਆ ਕਰਦੀ ਹੈ। ਚਾਰ ਅਵਸਥਾ 'ਚ ਮਨ ਸਾਰਾ ਦਿਨ ਖੇਲਦਾ। ਇਹ ਜੀਵ ਦੀਆਂ ਚਾਰ ਭੂਮਿਕਾ ਨੇ, ਜਾਗਰਤ ਹੈ, ਸੁਪਨ ਹੈ, ਸੁਖੋਵਤ ਹੈ ਅਤੇ ਤੁਰੀ ਹੈ। ਆਤਮ ਭੂਭੁਤ ਕੀ ਹੈ ਤੁਰੀ ਹੈ, ਜਾਗਰਤ ਸੁਪਨ ਸੁਖੋਵਤ ਪੁਰੀ ਆ, ਆਤਮ ਭੂਭੁਤ ਕੀ ਹੈ ਪੁਰੀ। ਸੋ ਇਹ ਜਿਹੜੀ ਸਵਾ ਨੀਂਦ ਆਈ ਹੋਈ ਹੈ, ਗਾਫਲ ਹੋਇਆ ਹੋਇਆ ਨੀਂਦ ਦੇ ਅੰਦਰ, ਇਹਨੂੰ ਸਾਰੇ ਮਹਾਂਪੁਰਸ਼ ਹਾਕਾ ਮਾਰ ਮਾਰ ਕੇ ਜਗਾਉਂਦੇ। ਲੇਕਿਨ ਹੈਰਾਨੀ ਇਹ ਹੈ ਕਿ ਇਹਨੂੰ ਜਾਗ ਨਹੀਂ ਆਉਂਦੀ। ਜਾਗ ਇਸ ਵਾਸਤੇ ਨਹੀਂ ਆਉਂਦੀ, ਸੰਤ ਇੱਕ ਤਰੀਕਾ ਦੱਸਦੇ ਨੇ ਵੀ ਤੈਨੂੰ ਜਾਗ ਆਜੂ ਜੇ ਤੂੰ ਚਾਬੀ ਲੈ ਲਵੇਂ। ਚਾਬੀ ਮਿਲਦੀ ਹੈ ਪੰਜ ਪਿਆਰਿਆਂ ਤੋਂ, ਅਤੇ ਉਹ ਚਾਬੀ ਅੱਖਰਾਂ ਦੀ ਹੈ, ਵਾਹਿਗੁਰੂ ਮੰਤਰ ਦੀ। ਉਹ ਫਿਰ ਬਾਰੰਬਾਰ ਬਾਰ ਪ੍ਰਭ ਜਪੀ ਹੈ, ਉਹ ਲੈ ਕੇ ਫਿਰ ਚੁੱਪ ਨਹੀਂ ਕਰਨਾ, ਰਸਨਾ ਦੇ ਨਾਲ ਨਾਮ ਜਪਣਾ। ਰਸਨਾ ਦੇ ਜਪਦੇ ਜਪਦੇ ਸਵਾਸ ਤੇ ਨਾਮ ਚਲਿਆ ਜਾਂਦਾ, ਕੰਠ ਵਿੱਚ ਨਾਮ ਚਲਿਆ ਜਾਂਦਾ, ਹਿਰਦੇ 'ਚ ਨਾਮ ਚਲਿਆ ਜਾਂਦਾ, ਫਲ ਵੱਧਦਾ ਜਾਂਦਾ। ਰਸਨਾ ਦੇ ਨਾਲ ਦਸ ਵਾਰੀ ਜਪੋ, ਕੰਠ 'ਚ ਇੱਕ ਵਾਰੀ ਜਪੋ, ਰਸਨਾ ਦੇ ਨਾਲ ਸੌ ਵਾਰੀ ਜਪੋ ਅਤੇ ਹਿਰਦੇ ਵਿੱਚ ਇੱਕ ਵਾਰੀ ਜਪੋ। ਰਸਨਾ ਦੇ ਨਾਲ ਹਜ਼ਾਰ ਵਾਰੀ ਜਪੋ, ਨਾਭੀ 'ਚ ਇੱਕ ਵਾਰੀ ਜਪੋ। ਇਸੇ ਤਰ੍ਹਾਂ ਆਗਿਆ ਚੱਕਰ 'ਚ ਤ੍ਰਿਪਟੀ ਦੇ ਅੰਦਰ ਰੋਮ ਰੋਮ ਦੇ ਅੰਦਰ 3.5 ਕਰੋੜ ਵਾਰੀ ਰੋਮ ਰੋਮ ਵਾਲਾ ਇੱਕ ਨਾ 3.5 ਕਰੋੜ ਵਾਲੀ ਜਪਣ ਵਾਲਾ ਜਪੇ, ਰੋਮ ਰੋਮ ਵਾਲਾ ਇੱਕ ਵਾਰੀ ਜਪੇ, ਬਰਾਬਰ ਹੋ ਜਾਇਆ ਕਰਦਾ। ਸੋ ਇਹ ਬਾਰੰਬਾਰ ਵਾਰ ਵਾਰ ਪ੍ਰਭ ਸੀ, ਵਾਰ ਵਾਰ ਜਪੇ, ਵਾਰ ਵਾਰ ਜਪੇ। ਕਬੀਰ ਕੇਸੋ ਕੇਸੋ ਕੂਕੀਏ, ਨਾ ਸੋਈ ਹੈ ਪੈਸਾਰ, ਰਾਤ ਦਿਵਸ ਕੇ ਕੂਕਨੇ, ਕਬੂ ਕਹਿ ਸੁਣਿਆ ਪੁਕਾਰ। ਇਹ ਫਿਰ ਕੁੰਡੀ ਖੁੱਲਦੀ ਚਲੀ ਜਾਂਦੀ ਹੈ। ਨਾਮ ਨੇ ਆਪਣਾ ਕੰਮ ਕਰਨਾ, ਬਾਣੀ ਨੇ ਆਪਣਾ ਕੰਮ ਕਰਨਾ, ਬਾਣੀ ਨੇ ਮਨ ਦੀ ਮੈਲ ਦੂਰ ਕਰਨੀ, ਨਾਮ ਨੇ ਇਹਦੀ ਸੁਰਤੀ ਚੁੱਕਣੀ ਹੈ। ਇਸ ਪਿੰਡ ਦੇ ਵਿੱਚ ਉਹ ਹੈ, ਸਰੀਰ ਦੇ ਵਿੱਚ ਫਸੀ ਹੋਈ ਹੈ ਸੁਰਤੀ। ਕਬੀਰ ਨਿਰਮਲ ਬੂੰਦ ਤਾਸ਼ਕੀ ਲੀਨੀ ਭੋਮ ਮਿਲਾਏ, ਅੰਗ ਪੈ ਸਿਆਣੇ ਭੱਜ ਗਏ ਨਾ ਨਿਰਵਾਰੀ। ਇਹ ਆਤਮ ਬੂੰਦ ਇਹ ਸਰੀਰ ਦੇ ਅੰਦਰ ਆ ਕੇ ਆਤਮ ਸ਼ਕਤੀ ਪ੍ਰਵੇਸ਼ ਕਰ ਗਈ, ਹੁਣ ਇਹ ਅੱਡ ਨਹੀਂ ਹੁੰਦੀ। ਇਹਦੇ 'ਤੇ ਇਹਦਾ ਅਧਿਆਸ ਪੈ ਗਿਆ, ਜੀਵ ਬਣ ਗਿਆ ਆਤਮਾ ਦਾ। ਸੋ ਇਹਨੂੰ ਜਾਗ ਨਹੀਂ ਆਉਂਦੀ। ਹੈਰਾਨ ਨੇ ਮਹਾਂਪੁਰਸ਼ ਬਈ ਦੇਖੋ, ਇੰਨੇ ਧਰਮ ਗ੍ਰੰਥ, 4 ਵੇਦ, 6 ਸ਼ਾਸਤਰ, 27 ਸਿਮ੍ਰਤੀਆਂ, ਉਪਨਿਸ਼ਦਾਂ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜੰਗੂਰ, ਬਾਈਬਲ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਰੋੜਾਂ ਮਹਾਤਮਾ ਆਵਾਜ਼ਾਂ ਦਿੰਦੇ ਨੇ, ਪਰ ਮਜਾਲ ਹੈ ਇਹਨੂੰ ਜਾਗ ਆ ਜੇ। ਨਿਤ ਜੋ ਸ਼ੈਤਾਨ ਬੁਝਾਇਆ ਸੇ ਕਿਤ ਫੇਰੇ। ਇੰਨਾ ਕੁਛ ਗੁਰੂ ਗ੍ਰੰਥ ਸਾਹਿਬ ਸਮਝਾ ਰਹੇ ਨੇ। ਦੇਖੋ ਸਾਰਾ ਜਿੰਨਾ ਆਪਾਂ ਵਿਚਾਰ ਕਰੀਏ ਇਹ ਮਹਾਂਪੁਰਸ਼ਾਂ ਦੀਆਂ ਕਥਾਵਾਂ, ਜੇ ਅਸੀਂ ਕਹੀਏ ਫਲਾਣੇ ਨੂੰ ਪੁੱਤਰ ਦੀ ਦਾਤ ਦੇ ਤੀ, ਇਹ ਮਾਮੂਲੀ ਗੱਲਾਂ ਹੁੰਦੀਆਂ ਸਾਧ ਸਿੰਘ ਜੀ, ਸੰਤਾਂ ਦੇ ਨਾਲ ਜੋੜਨੀਆਂ ਇਹ ਤਾਂ ਬਹੁਤ ਹੀ ਮਾਮੂਲੀ ਗੱਲਾਂ ਨੇ। ਬਿਮਾਰ ਫਲਾਣਾ ਰਾਜੀ ਹੋ ਗਿਆ ਉਹ ਤਾਂ ਕੁਛ ਵੀ ਨਹੀਂ ਗੱਲ, ਫਲਾਣੇ ਦਾ ਕਾਰਜ ਪੂਰਾ ਹੋ ਗਿਆ। ਸੰਤ ਤਾਂ ਪਸ਼ੂਆਂ ਦਾ ਵੀ ਆਧਾਰ ਕਰ ਦਿੰਦੇ ਨੇ, ਸੱਪਾਂ ਦਾ ਵੀ ਆਧਾਰ ਕਰ ਦਿੰਦੇ ਨੇ, ਜਾਨਵਰਾਂ ਦਾ ਆਧਾਰ ਕਰ ਦਿੰਦੇ ਨੇ। ਬਾਬਾ ਜੀ ਅੰਮ੍ਰਿਤਸਰ ਦੀ ਪ੍ਰਕਰਮਾ 'ਚ ਬੈਠੇ ਸੀ ਬਾਬਾ ਸਾਹਿਬ ਸਿੰਘ ਜੀ, ਇੱਕ ਸੱਪ ਆ ਗਿਆ, ਫਣ ਉਹਨੇ ਖਿਲਾਰਿਆ ਹੋਇਆ, ਇਹ ਖਿਲਾਰ ਕੇ ਸੰਗਤ ਦੇ ਵਿੱਚ ਹੀ ਸਿੱਧਾ ਹੀ ਬਾਬਾ ਜੀ ਕੋਲ ਆ ਗਿਆ। ਸੇਵਾਦਾਰ ਘਬਰਾ ਗਏ ਵੀ ਇਹ ਤਾਂ ਉੱਪਰੇ ਉੱਪਰ ਚੜ੍ਹਦਾ ਜਾਂਦਾ। ਕਹਿੰਦੇ ਬਾਬਾ ਜੀ ਹੁਕਮ ਦੱਸੋ, ਇਹ ਤਾਂ ਉੱਪਰ ਨੂੰ ਆ ਰਿਹਾ। ਕਹਿੰਦੇ ਹੁਣ ਗਾਹਾਂ ਨਹੀਂ ਆਉਂਦਾ, ਇੱਥੇ ਖੜੂ। ਬਚਨ ਕਰਦੇ ਰਹੇ, ਉਹ ਫਣ ਖਿਲਾਰ ਕੇ ਖੜਾ ਰਿਹਾ। ਉਹਦੇ ਬਾਅਦ ਬਾਬਾ ਜੀ ਕਹਿਣ ਲੱਗੇ ਅੰਮ੍ਰਿਤ ਸਰੋਵਰ 'ਚੋਂ ਇੱਕ ਗੜਵਾ ਲਿਆਓ ਪਾਣੀ ਦਾ, ਇਹ ਜਲ ਪਾ ਦਿਓ ਭਾਈ, ਬਹੁਤ ਦੁਖੀ ਹੈ। ਉਹ ਜਲ ਜਦ ਉਹਦੇ ਉੱਤੇ ਸਿੱਟਦਾ ਉਹਦਾ ਸਰੀਰ ਛੁੱਟ ਗਿਆ ਉਸ ਵੇਲੇ। ਕਹਿੰਦੇ ਬਾਬਾ ਜੀ ਮਹਾਂਪੁਰਸ਼ ਇਹ ਕੀ ਕੌਤਕ ਕੀ ਹੈ? ਕਹਿੰਦੇ ਭਾਈ ਇਹ ਇੱਥੇ ਅੰਮ੍ਰਿਤਸਰ ਦਾ ਪੁਜਾਰੀ ਸੀਗਾ, ਇਹਨੇ ਪੂਜਾ ਦਾ ਧਾਨ ਖਾਧਾ ਹੋਇਆ ਅਤੇ ਇਹਦੀ ਸੁਰਤੀ ਸਾਰੀ ਪੈਸੇ 'ਚ ਰਹਿੰਦੀ ਸੀ। ਜਿਹਦੀ ਸੁਰਤੀ ਜ਼ਿੰਦਗੀ ਭਰ ਪੈਸੇ 'ਚ ਰਹੇ, ਮਰਦੇ ਹੋਏ ਵੀ ਉਹਦੀ ਸੁਰਤੀ ਪੈਸੇ 'ਚ ਰਹਿੰਦੀ ਹੈ। ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇਮਰੈ, ਸਰਬ ਜੋ ਉਹਨੂੰ ਬਲ ਬਲ ਹੋਇਆ ਸੱਪ ਬਣ ਜਾਂਦਾ। ਕਹਿੰਦੇ ਸੱਪ ਬਣ ਗਿਆ, ਹੁਣ ਇਹ ਦੁਖੀ ਸੀ, ਇਹ ਮਹਿਲ 'ਚੋਂ ਪੁਰਾਣੇ 'ਚੋਂ ਨਿਕਲ ਕੇ ਆਇਆ, ਰਹਿੰਦਾ ਇੱਥੇ ਹੀ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਆ,
ਕਿਤੇ ਖੰਡ ਦੇ ਭੁਲੇਖੇ ਜ਼ਹਿਰ ਖਾਣੀ ਨਾ ਤਾਂ ਬੁਰਾ Thank you.
ਕੈਪਸੂਲ ਦੇ ਵਿੱਚ, ਖੰਡ ਦੇ ਕੈਪਸੂਲ 'ਚ ਵਿਉਹ ਪਾਈ ਹੋਈ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋ ਬਾਗ ਵਾਲੇ ਆਪ ਪਹਿਲਾਂ ਜਦ ਸਥਾਨ ਨਹੀਂ ਸੀ ਬਣਿਆ ਤਾਂ ਉਹ ਜੰਗਲ ਜੇ 'ਚ ਬੈਠਿਆ ਕਰਦੇ ਸੀ ਹਰਖੋ ਬਾਗ। ਰੋਜ਼ ਅੰਮ੍ਰਿਤ ਵੇਲੇ ਬੈਠਣਾ ਤਾਂ ਆਪਦੇ ਚਾਦਰੇ ਵਿੱਚ ਇੱਕ ਸੱਪ ਨੇ ਆ ਕੇ ਬਹਿ ਜਾਣਾ, ਬੈਠਾ ਰਹਿਣਾ। ਜਦ ਆਪਦੀ ਸਮਾਧੀ ਖੁੱਲ੍ਹਣੀ ਦੇਖਣਾ ਪ੍ਰੇਮੀਆ ਆ ਗਿਆ, ਚਾਦਰਾ ਚਾਰੇ ਲੜਾਂ ਤੋਂ ਫੜਨਾ, ਉੱਪਰੇ ਜਾ ਕੇ ਨਦੀ ਸਿੱਟਿਆ। ਦੂਸਰੇ ਦਿਨ ਫਿਰ ਬੈਠਣਾ, ਫਿਰ ਆ ਜਾਣਾ। ਤੀਸਰੇ ਦਿਨ ਫਿਰ ਬੈਠਣਾ, ਫਿਰ ਆ ਜਾ। ਜਦ ਕਈ ਦਿਨ ਲੰਘ ਗਏ, ਸੇਵਾਦਾਰ ਨੇ ਕਿਹਾ ਬਾਬਾ ਜੀ ਇਹ ਸੱਪ ਤਾਂ ਗਿੱਜ ਗਿਆ, ਇਹਨੂੰ ਤਾਂ ਮਾਰਨਾ ਹੀ ਪੈਣਾ, ਕਿਤੇ ਬਲੇਟ ਪਾ ਲਿਆ ਗਰਦਨ ਗੁਰਦਨ ਨੂੰ, ਫਿਰ ਔਖਾ ਕਰੋ। ਕਹਿੰਦੇ ਕੋਈ ਨਾ, ਇਹਦਾ ਅੰਤ ਆਉਣ ਵਾਲਾ ਹੀ। ਉਹਦੇ ਬਾਅਦ ਸੱਪ ਮਰ ਗਿਆ, ਮਰਿਆ ਹੋਇਆ। ਕਹਿੰਦੇ ਬਾਬਾ ਜੀ ਕੁਛ ਕਿਰਪਾ ਕਰਕੇ ਦੱਸੋ ਸਾਨੂੰ ਵੀ ਇਹ ਗੱਲ ਕੀ ਹੈ। ਕਹਿੰਦੇ ਸਾਡੇ ਨਾਲ ਫੌਜ ਵਿੱਚ ਗ੍ਰੰਥੀ ਹੁੰਦਾ ਸੀ, ਇਹਨੂੰ ਅਸੀਂ ਕਹਿੰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੀ ਪੂਜਾ ਚੜ੍ਹਦੀ ਆ ਤੂੰ ਨਾ ਖਾ ਨਾ ਖਾ, ਇਹ ਕਹਿੰਦੇ ਖਾਂਦਾ ਰਿਹਾ, ਹੁਣ ਸੱਪ ਬਣ ਗਿਆ। ਅਤੇ ਇਹਦੇ ਕੋਈ ਸੰਯੋਗ ਐਸੇ ਸੀ ਵੀ ਛੇਤੀ ਦੀ ਸੱਪ ਦੀ ਜੁੰਨੀ ਕੱਟ ਆਉਣੀ ਸੀ, ਸੋ ਇਹ ਰੋਜ਼ ਆ ਕੇ ਸਾਡੀ ਬੁੱਕਲ 'ਚ ਬੈਠ ਕੇ ਪੁਕਾਰਾਂ ਕਰਦਾ ਸੀ, ਬਾਬਾ ਜੀ ਮੈਨੂੰ ਛਡਾਓ, ਮੈਂ ਬੜਾ ਦੁਖੀ ਹਾਂ, ਮੈਂ ਬਹੁਤ ਦੁਖੀ। ਸੋ ਇਹ ਸੰਤਾਂ ਦਾ, ਕਰੋੜਾਂ ਪਾਪ ਕਰਨ ਵਾਲੇ ਸੰਤਾਂ ਦੇ ਨਾਲ ਉੱਧਰ ਜਾਇਆ ਕਰਦੇ। ਬਾਬਾ ਸਾਹਿਬ ਸਿੰਘ ਜੀ ਬੈਠੇ ਨੇ, ਇੱਕ ਮਦਾਰੀ ਆ ਗਿਆ, ਦੋ ਬਾਂਦਰ ਨੇ ਉਹਦੇ ਕੋਲ। ਉਹ ਬਾਬਾ ਜੀ ਕਹਿੰਦੇ ਮੁੱਲ ਲੈ ਲਓ ਭਾਈ, ਜਾਣ ਨਹੀਂ ਦੇਣ। ਮੁੱਲ ਲੈ ਲਏ ਅਤੇ ਉਹਨਾਂ ਨੇ ਦਰਵਾਜ਼ੇ ਦੇ ਗੇਟ ਨਾਲ ਬੰਨ੍ਹ ਤੇ, ਜਿਹੜਾ ਵੀ ਕੋਈ ਆਵੇ ਸਵਾ ਬੱਚਿਆਂ ਨੂੰ ਹੁੰਦਾ ਬਾਂਦਰਾਂ ਨੂੰ ਚੜਾਉਣਾ, ਉਹਨੂੰ ਨੱਠ ਕੇ ਪਿਆ ਕਰ। ਇੱਕ ਦਿਨ ਸੰਗਤ ਨੇ ਬੇਨਤੀ ਕਰੀ ਕਿ ਬਾਬਾ ਜੀ ਆਹ ਬਾਂਦਰ ਕਈ ਵਾਰੀ ਆ ਬੀਬੀਆਂ ਦੇ ਕੱਪੜਿਆਂ ਨਾਲ ਚਿੰਬੜ ਜਾਂਦੇ ਨੇ, ਬੱਚਿਆਂ ਨੂੰ ਫੜ ਲੈਂਦੇ। ਕਹਿੰਦੇ ਕੋਈ ਨਾ ਭਾਈ, ਦੋ ਦਿਨ ਹੋਰ ਨੇ। ਦੋ ਦਿਨ ਤੋਂ ਬਾਅਦ ਦੋਏ ਬਾਂਦਰ, ਕਹਿੰਦੇ ਪ੍ਰਸ਼ਾਦ ਦੇ ਦਿਓ ਇਹਨਾਂ ਨੂੰ ਜਾ ਕੇ। ਪ੍ਰਸ਼ਾਦ ਦਿੱਤਾ, ਬਾਂਦਰ ਚੜ੍ਹਾਈ ਕਰਕੇ ਗਏ। ਕਹਿੰਦੇ ਮਹਾਰਾਜ ਇਹ ਕੀ ਗੱਲ ਹੋਈ? ਕਹਿੰਦੇ ਜਦ ਅਸੀਂ ਪਿਛਲੇ ਜਨਮ 'ਚ ਤਪੱਸਿਆ ਕਰਦੇ ਸੀ ਪਹਾੜਾਂ 'ਤੇ, ਇਹ ਦੋਏ ਪਹਾੜੀਏ ਸਾਡੀ ਧੂਣੀ ਆ ਕੇ ਤਾਪ ਜਾਇਆ ਕਰਦੇ ਸੀ। ਸੇਵਾ ਇਹਨਾਂ ਨੇ ਕਰੀ ਸੀ ਪਰ ਮੰਤਰ ਨਾ ਹੋਣ ਕਰਕੇ ਮਨੁੱਖ ਦੀ ਜੂਨੀ ਨਹੀਂ ਇਹਨਾਂ ਨੂੰ ਪ੍ਰਾਪਤ ਹੋਈ। ਜੇ ਤਾਂ ਮੰਤਰ ਲੈ ਲੈਂਦੇ ਫਿਰ ਤਾਂ ਨਗੁਰੇ ਨਾ ਰਹਿੰਦੇ। ਨਗੁਰੇ ਤਾਂ ਜਿਵੇਂ ਮਹਾਂਪੁਰਸ਼ਾਂ ਨੇ ਦੱਸਿਆ, ਨਗੁਰੇ ਤਾਂ ਨਾਂ ਹੀ ਲੈਣਾ ਬੁਰਾ ਹੋਇਆ ਕਰਦਾ। ਸੋ ਕਹਿੰਦੇ ਹੁਣ ਕਿਉਂਕਿ ਸੇਵਾ ਕਰੀ ਸੀ, ਇਹ ਸੰਜੋਗ ਬਸ ਇੱਥੇ ਆ ਗਏ। ਸੰਜੋਗ ਬਸ ਆਉਣ ਨਾਲ ਕਹਿੰਦੇ ਇਹਨਾਂ ਦਾ ਹੁਣ ਸਮਾਂ ਆ ਗਿਆ, ਸੰਗਤ ਦੇ ਦਰਸ਼ਨ ਕਰੇ, ਇਹਨਾਂ ਨੇ ਕੀਰਤਨ ਸੁਣਿਆ ਅਤੇ ਭਾਈ ਹੁਣ ਇਹਨਾਂ ਦਾ ਆਧਾਰ ਹੋ ਗਿਆ, ਇਹ ਬਾਂਦਰ ਦੀ।